ਜੁਗੋ ਜੁਗਾ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਹੁ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਇਹ ਗੁਰਬਾਣੀ ਵਿਚਾਰ ਦੇ ਲੇਖ। ਇਹਨਾਂ ਲੇਖਾਂ ਵਿੱਚੋਂ ਇੱਕ ਵਿਸ਼ਾ ਜੋ ਅੱਜ ਅਸੀਂ ਫੜਿਆ ਹੈ ਇੱਥੇ, ਉਹ ਹੈ ਸੰਗਤ। ਸੰਗਤ ਲੇਖ ਨੰਬਰ 82 ਭਾਗ 5। ਸੰਗਤ ਦੇ ਵਿਸ਼ੇ ਦਾ ਅਧਿਐਨ ਕਰਨ ਲਈ ਸੰਗਤ ਦੇ ਅਨੇਕਾਂ ਪੱਖਾਂ ਦੀ ਵੇਰਵੇ ਅਤੇ ਵਿਸਥਾਰ ਸਹਿਤ ਵਿਚਾਰ ਕਰਨਾ ਜ਼ਰੂਰੀ ਹੈ। ਸੰਗਤ ਦੇ ਸਾਧਨ ਜਾਂ ਤਰੀਕੇ, ਸੰਗਤ ਦੀ ਰੰਗਤ ਜਾਂ ਪ੍ਰਭਾਵ, ਸੰਗਤ ਦੇ ਪ੍ਰਭਾਵ ਲੈਣ ਦੀ ਗ੍ਰਹਿਣ ਸ਼ਕਤੀ, ਸੰਗਤ ਦਾ ਉਸਾਰੂ ਆਤਮਕ ਪੱਖ, ਕੁਸੰਗਤ ਦਾ ਮਾਰੂ ਮਾਇਕੀ ਪੱਖ, ਸੰਗਤ ਦੁਆਰਾ ਉਪਜੀ ਭਾਵਨਾ ਦੀ ਤੀਬਰਤਾ ਅਤੇ ਤੀਖਣਤਾ, ਸੰਗਤ ਦੁਆਰਾ ਸਮੁੱਚੇ ਜੀਵਨ ਦੀ ਤਬਦੀਲੀ, ਸੰਗਤ ਦੀ ਮਹਾਨਤਾ ਅਤੇ ਮਹੱਤਤਾ। ਇਹਨਾਂ ਸਾਰਿਆਂ ਪੱਖਾਂ ਉੱਤੇ ਇਸ ਲੜੀ ਦੇ ਅਗਲੇਰਿਆਂ ਭਾਗਾਂ 'ਚ ਵਿਸਥਾਰ ਸਹਿਤ ਚਰਚਾ ਕੀਤੀ ਜਾਵੇਗੀ। ਹੁਣ ਸੰਗਤ ਕੀ ਹੈ? ਸੰਗਤ ਅੱਖਰ ਸੰਗਿਆ ਅਤੇ ਕਿਰਿਆ ਵਜੋਂ ਵਰਤਿਆ ਜਾਂਦਾ ਹੈ। ਜਦੋਂ ਸੰਗਤ ਨੂੰ ਸੰਗਿਆ ਦੇ ਪੱਖ ਤੋਂ ਵਰਤਿਆ ਜਾਵੇ ਤਾਂ ਇਹ ਜੀਵਾਂ ਦੇ ਇਕੱਠ ਦਾ ਲਖਾਇਕ ਹੈ। ਜਦੋਂ ਸੰਗਤ ਨੂੰ ਕਿਰਿਆ ਦੇ ਰੂਪ ਵਿੱਚ ਵਰਤਿਆ ਜਾਵੇ ਤਾਂ ਇਸਦਾ ਮਤਲਬ ਹੈ ਸੰਗ ਕਰਨਾ, ਪਰਸਣਾ, ਮੇਲ ਮਿਲਾਪ ਕਰਨਾ, ਗੱਲਬਾਤ ਕਰਨੀ, ਖਿਆਲਾਂ ਦਾ ਵਟਾਂਦਰਾ ਕਰਨਾ, ਲੇਵਾ ਦੇਵੀ ਕਰਨੀ, ਵਣਜ ਵਪਾਰ ਕਰਨਾ, ਇੱਕ ਦੂਜੇ 'ਤੇ ਅਸਰ ਪਾਉਣਾ, ਛੋਹ ਲੱਗਣੀ ਜਾਂ ਨਦਰ ਕਰਮ ਆਦਿ ਹੁੰਦਾ ਹੈ। ਇਹ ਸੰਗਤ ਕਈ ਕਿਸਮਾਂ ਦੀ ਹੋ ਸਕਦੀ ਹੈ। ਇਸ ਭਾਗ ਵਿੱਚ 3 ਤਰ੍ਹਾਂ ਦੀ ਸੰਗਤ ਇੱਥੇ ਵੇਰਵੇ ਸਹਿਤ ਮਹਾਂਪੁਰਖਾਂ ਨੇ ਦਰਸਾਈ ਹੈ। ਪਹਿਲੀ ਸੰਗਤ ਹੈ ਜੀ ਸਰੀਰਕ ਸੰਗਤ। ਸਰੀਰਕ ਸੰਗਤ ਦੁਆਰਾ ਚਿਹਰੇ ਮੋਹਰੇ ਅਤੇ ਬਾਹਰਲੀ ਸੂਰਤ ਦੀ ਵਾਕਫੀਅਤ ਹੁੰਦੀ ਹੈ, ਪਰ ਇਹ ਵਾਕਫੀਅਤ ਬਾਹਰ ਮੁਖੀ ਹੋਣ ਕਰਕੇ ਅਸੀਂ ਇੱਕ ਦੂਜੇ ਦੀ ਅਸਲੀ ਗੁਪਤ ਸ਼ਖਸੀਅਤ ਪਰਸਨੈਲਿਟੀ ਤੋਂ ਅਣਜਾਣ ਰਹਿੰਦੇ ਹਾਂ ਅਤੇ ਕਈ ਵਾਰੀ ਧੋਖਾ ਖਾ ਜਾਂਦੇ ਹਾਂ। ਇਸ ਤਰ੍ਹਾਂ ਜੀਵਾਂ ਦਾ ਆਪਸ ਵਿੱਚ ਮੇਲ ਜੋਲ ਜਾਂ ਸੰਗਤ ਓਪਰੀ ਸਤਾ 'ਤੇ ਹੁੰਦੀ ਹੈ। ਹਾਂਜੀ, ਸਰੀਰਕ ਸੰਗਤ ਓਪਰੀ ਸਤਾ 'ਤੇ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ, ਪਰਿਵਾਰ ਦੇ ਕਈ ਮੈਂਬਰਾਂ ਦੇ ਸਾਲਾਂ ਬੱਧੀ ਨਿਕਟਵਰਤੀ ਹੁੰਦਿਆਂ ਹੋਇਆਂ ਵੀ ਉਹਨਾਂ ਦਾ ਆਪਸ ਵਿੱਚ ਜਿਗਰੀ ਮੇਲ ਜਾਂ ਸੰਗਤ ਨਹੀਂ ਹੁੰਦੀ ਅਤੇ ਓਪਰਿਆਂ ਵਾਂਗ ਇੱਕੇ ਘਰ 'ਚ ਸਾਰੀ ਉਮਰ ਗੁਜ਼ਾਰ ਦਿੰਦੇ ਹਨ। ਹਾਂਜੀ, ਇੱਕੋ ਘਰ 'ਚ ਸਾਰੀ ਉਮਰ ਗੁਜ਼ਾਰ ਕੇ ਵੀ ਓਪਰੇ ਹਨ। ਇਸ ਦਾ ਕਾਰਨ ਇਹ ਹੈ ਕਿ ਹਰ ਇੱਕ ਮੈਂਬਰ ਦੀ ਮਾਨਸਿਕ ਰੰਗਤ ਅੱਡੋ ਅੱਡਰੀ ਸਤਹਿ ਉੱਤੇ ਹੁੰਦੀ ਹੈ। ਇਸ ਲਈ ਇਹਨਾਂ ਦਾ ਆਪਸ ਵਿੱਚ ਮੇਲ ਜੋਲ ਜਾਂ ਸੰਬੰਧ ਕਿਉਂ ਹੈ? ਮੇਲ ਜੋਲ ਇਹਨਾਂ ਦਾ ਮੈਂ ਮੇਰੀ ਦੀ ਪ੍ਰਵਿਰਤੀ ਲਈ, ਸਰੀਰਾਂ ਦੇ ਪਾਲਣ ਪੋਸਣ ਲਈ, ਜੀਵਨ ਦੇ ਨਿਰਬਾਹ ਲਈ, ਗਰਜ਼ਾਂ ਦੀ ਪੂਰਤੀ ਲਈ, ਵਾਸ਼ਨਾਵਾਂ ਦੀ ਪੂਰਤੀ ਲਈ, ਜਾਂ ਫਿਰ ਲੋਕ ਲੱਜਿਆ, ਬੱਧਾ ਚੱਟੀ, ਜਾਂ ਫਿਰ ਸੰਜੋਗਾਂ ਦੇ ਬੰਧਨ। ਹਾਂਜੀ, ਇਹੋ ਹੀ ਹੁੰਦੇ ਹਨ ਜਿਸ ਵਿੱਚ ਜਿਗਰੀ ਮੇਲ ਜਾਂ ਮਾਨਸਿਕ ਇਕਸੁਰਤਾ ਨਹੀਂ ਹੁੰਦੀ। ਇਸੇ ਕਰਕੇ ਹਰ ਇੱਕ ਪਰਿਵਾਰ ਵਿੱਚ ਸ਼ੱਕ, ਭੇਦਾਂ ਦਾ ਓਲਾ, ਖਿੱਚੋਤਾਨ, ਸ਼ਿਕਾਇਤਾਂ, ਰੋਸੇ, ਗਿਲੇ, ਝਗੜੇ, ਲੜਾਈਆਂ ਦਾ ਬੋਲਬਾਲਾ ਹੈ। ਐਸਾ ਮੇਲ ਜੋਲ ਸਰੀਰਾਂ ਤਾਈਂ ਸੀਮਤ ਹੁੰਦਾ ਹੈ ਜਿਸ ਨੂੰ ਆਪੋ ਆਪਣੀ ਖੁਦਗਰਜ਼ੀ ਲਈ ਵਰਤਿਆ ਜਾਂਦਾ ਹੈ। ਅਸਲ ਵਿੱਚ ਐਸਾ ਮੇਲ ਮਿਲਾਪ ਜਾਂ ਸੰਗ ਕਰਨਾ ਓਪਰਾ ਜਿਹਾ, ਰੀਸੋ ਰੀਸੀ, ਦਿਖਾਵੇ ਮਾਤਰ, ਗਰਜ਼ ਦੀ ਪੂਰਤੀ ਲਈ, ਠਾਠਾ ਬਾਗਾ, ਪਾਖੰਡ, ਗੱਲ ਪਿਆ ਢੋਲ ਵਜਾਉਣਾ ਡੰਗ ਟਪਾਊ ਹੁੰਦਾ ਹੈ। ਜੋ ਪਰਿਵਾਰਾਂ ਵਿੱਚ, ਰਿਸ਼ਤੇਦਾਰਾਂ ਵਿੱਚ, ਕਾ ਗੁਆਂਢੀਆਂ ਨਾਲ, ਸਭਾ ਸੁਸਾਇਟੀਆਂ ਵਿੱਚ, ਵਿੱਦਿਅਕ ਸੰਸਥਾਵਾਂ ਵਿੱਚ, ਧਾਰਮਿਕ ਸਥਾਨਾਂ ਵਿੱਚ, ਕਾਰਖਾਨਿਆਂ 'ਚ, ਸਰਕਾਰੀ ਮਹਿਕਮਿਆਂ ਵਿੱਚ, ਵਿਸ਼ਵ ਸੰਸਥਾਵਾਂ ਵਿੱਚ, ਕੌਮਾਂ ਵਿਚਕਾਰ ਸਹਿਜ ਸੁਭਾਏ ਪ੍ਰਗਟ ਪਹਾਰੇ ਪਰਵਰਤ ਹੋ ਰਿਹਾ ਹੈ। ਅਸੀਂ ਸਠਾਠਾ ਬਾਗਾ ਵਾਲੇ ਵਰਤ ਵਰਤਾਰੇ ਚਿਤਨੇ ਗਲਤਾਨ ਤੇ ਮਸਤ ਹਾਂ ਕਿ ਸਾਨੂੰ ਐਸੇ ਓਪਰੇ ਜੇ ਸੰਬੰਧ ਜਾਂ ਮੇਲ ਜੋਲ ਦੇ ਢੋਂਗ ਜਾਂ ਪਾਖੰਡ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ, ਬਲਕਿ ਅਸੀਂ ਇਸ ਢੋਂਗ ਜਾਂ ਠਾਡੇ ਪਾਗੇ ਨੂੰ ਅਸਲੀ ਜੀਵਨ ਸੰਬੰਧ ਅਥਵਾ ਸੰਗਤ ਮੰਨੀ ਬੈਠੇ ਹਾਂ ਤੇ ਇਸ ਤੋਂ ਉਚੇਰੀ ਸੁਚੇਰੀ ਚੰਗੇਰੀ ਮਾਨਸਿਕ ਅਤੇ ਆਤਮਕ ਸਤੇ ਤੋਂ ਅਣਜਾਣ ਜਾਂ ਜਾਣ ਬੁੱਝ ਕੇ ਅਵਿਸਲੇ ਰਹਿੰਦੇ ਹਾਂ। ਕਿਆ ਧੂਰਤਾ ਦੇਖ ਕੇ ਪੁੱਤਰ ਕਲਤਰ ਸਿਗਾਰ ਰਸ ਭੋਗੈ ਖੁਸ਼ੀਆਂ ਕਰੇ ਮਾਨੇ ਰੰਗ ਅਪਾਰ। ਹਾਂਜੀ, ਗ੍ਰਸਤ ਕੁਟੰਬ ਲਪੇਟ ਪਲੇਟਿਆ ਕਦੇ ਹਰਖ ਕਦੇ ਸੋਗ, ਪੁੱਤਰ ਕਲੱਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿਰ ਲੁਭਾਨ। ਇਹ ਉਪਰਾ ਜਿਹਾ ਮੇਲ ਮਿਲਾਪ ਅਥਵਾ ਸੰਗ ਸਿਰਫ ਸਰੀਰਾਂ ਦੇ ਮੇਲ ਤਾਈਂ ਸੀਮਤ ਹੁੰਦਾ ਹੈ ਜੋ ਸਰੀਰਕ ਅਤੇ ਮਾਇਕੀ ਸਤਹ ਤੇ ਮੈਂ ਮੇਰੀ ਅਤੇ ਖੁਦਗਰਜ਼ੀ ਉੱਤੇ ਆਧਾਰਿਤ ਹੁੰਦਾ ਹੈ। ਐਸੇ ਹੋਂ ਤਾਰੀ ਬੇਸੁਰੇ ਮੇਲ ਮਿਲਾਪ ਵਿੱਚ ਖੁਦਗਰਜ਼ੀ ਦਾ ਹੋਣਾ ਅਵਸ਼ ਹੈ, ਜਿਸ ਕਾਰਨ ਸਾਡੇ ਹਿਰਦਿਆਂ ਵਿੱਚ, ਹਾਂਜੀ ਉਸੇ ਪਰਿਵਾਰ ਦੇ ਮੈਂਬਰਾਂ 'ਚ ਰਿਸ਼ਤੇਦਾਰਾਂ 'ਚ ਸਾਡੇ ਹਿਰਦਿਆਂ 'ਚ ਸ਼ੱਕ ਸਾੜਾ ਦਵੈਤ ਗਲਤ ਫਹਿਮੀ ਭਰਮ ਵਾਦ ਵਿਵਾਦ ਵੈਰ ਵਿਰੋਧ ਟਾਕਰੇ ਝਗੜੇ ਲੜਾਈਆਂ ਦਾ ਵਰਤ ਵਰਤਾਰਾ ਲਾਜ਼ਮੀ ਹੈ। ਇਸ ਦੇ ਨਤੀਜੇ ਵਜੋਂ ਸੰਸਾਰ ਵਿੱਚ ਅਗਿਆਨਤਾ ਅਤੇ ਭਰਮ ਭੁਲਾਵੇ ਦੇ ਅੰਧ ਗੁਬਾਰ ਦਾ ਪੜਥੂ ਮੱਚਿਆ ਹੋਇਆ ਹੈ। ਸੰਸਾਰ ਦੇ ਬਹੁਤ ਸਾਰੇ ਜੀਵ, ਹਾਂਜੀ ਬਹੁਤ ਸਾਰੇ ਜੀਵ ਇਸੇ ਮਾਇਕੀ ਅੰਧ ਗੁਬਾਰ ਦੇ ਭਰਮ ਭੁਲਾਵੇ ਵਿੱਚ ਓਪਰਾ ਜਿਹਾ ਮੇਲ ਮਿਲਾਪ ਅਥਵਾ ਸੰਗ ਕਰਦੇ ਹਨ ਅਤੇ ਪਸ਼ੂਆਂ ਦੀ ਨਿਆਈ ਡੰਗ ਟਪਾਊ ਵਾਲਾ ਜੀਵਨ ਬਤੀਤ ਕਰਕੇ ਆਵਾਗਮਨ ਦੇ ਚੱਕਰ ਵਿੱਚ ਵਿਚਰਦੇ ਹਨ। ਇਸ ਵਿੱਚ ਹੀ ਸੰਤੁਸ਼ਟ ਤੇ ਮਸਤ ਹਨ ਸੰਸਾਰ ਦੇ ਬਹੁਤ ਸਾਰੇ ਜੀਵ। ਗੁਰਬਾਣੀ ਵਿੱਚ ਐਸੇ ਉਪਰੇ ਜੇ ਮੇਲ ਮਿਲਾਪ ਨੂੰ ਇਉਂ ਦਰਸਾਇਆ ਗਿਆ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ। ਧਨ ਪਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ, ਹਾਂਜੀ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਏ ਸੋਏ। ਇਹ ਸੀ ਸਰੀਰਕ ਸੰਗਤ। ਦੂਸਰੀ ਸੰਗਤ ਹੈ ਮਾਨਸਿਕ ਸੰਗਤ। ਜੀਵਨ ਦੇ ਨਿੱਜੀ ਤਜਰਬਿਆਂ ਨਾਲ ਰੂਹਾਂ ਦੀ ਮਾਨਸਿਕ ਤਰੱਕੀ ਅਤੇ ਵਿਕਾਸ ਐਵੋਲਿਊਸ਼ਨ ਹੁੰਦਾ ਹੈ। ਹਰ ਇੱਕ ਜੀਵ ਦੀ ਪਿਛਲੇ ਸੰਸਕਾਰਾਂ ਅਤੇ ਇਸ ਜਨਮ ਦੇ ਤਜਰਬਿਆਂ ਦੇ ਮਿਲ ਗੋਭੇ ਸਿੱਟੇ ਦੁਆਰਾ ਮਾਨਸਿਕ ਸਤਹ ਇੱਕ ਮੈਂਟਲ ਪਲੇਨ ਬੰਦੀ ਤੇ ਬਦਲਦੀ ਰਹਿੰਦੀ ਹੈ। ਇਹ ਮਾਨਸਿਕ ਸਤਹ ਹਰ ਇੱਕ ਜੀਵ ਦੀ ਅੱਡੋ ਅੱਡਰੀ ਹੁੰਦੀ ਹੈ, ਜਿਸ ਕਾਰਨ ਸਾਡੇ ਵਿਚਕਾਰ ਮਤਭੇਦ ਹੋਣੇ ਲਾਜ਼ਮੀ ਹਨ। ਪਰ ਜਦ ਕਦੇ ਵਿਕਸਿਤ ਹੋਈਆਂ ਦੋ ਰੂਹਾਂ ਦੀ ਕਿਸੇ ਇੱਕ ਨੁਕਤੇ ਉੱਤੇ ਸਹਿਮਤੀ ਹੋ ਜਾਵੇ ਤਾਂ ਉਹਨਾਂ ਦੋਹਾਂ ਰੂਹਾਂ ਦਾ ਸਹੀ ਤੌਰ ਤੇ ਮਾਨਸਿਕ ਮੇਲ ਮਿਲਾਪ ਅਥਵਾ ਸੰਗਤ ਹੁੰਦੀ ਹੈ। ਉਹ ਕਿਸੇ ਖਾਸ ਨੁਕਤੇ ਉੱਤੇ ਇੱਕ ਸੁਰ ਇਨ ਟਿਊਨ ਹੁੰਦੇ ਹਨ। ਸੰਗਤ ਦੁਆਰਾ ਇਹਨਾਂ ਦੋਹਾਂ ਰੂਹਾਂ ਦਾ ਆਪਸ ਵਿੱਚ ਫਿਰ ਸਤਿਕਾਰ ਖਿੱਚ ਪਿਆਰ ਉਪਜਦਾ ਹੈ ਅਤੇ ਉਹ ਉਸ ਇੱਕ ਸੁਰੇ ਨੁਕਤੇ ਦੀਆਂ ਕੋਮਲ ਖਿਆਲਾਂ ਦੀਆਂ ਉਡਾਰੀਆਂ ਲਾ ਕੇ ਖੁਸ਼ੀ ਚਾਓ ਅਤੇ ਮਾਨਸਿਕ ਹੁਲਾਰਿਆਂ ਦਾ ਰੰਗ ਮਾਣਦੀਆਂ ਹਨ। ਹੁਣ ਇਹ ਚੰਗੀਆਂ ਵੀ ਹੋ ਸਕਦੀਆਂ ਹਨ ਤੇ ਮਾੜੀਆਂ ਵੀ। ਉਦਾਹਰਨ ਦੇ ਤੌਰ ਤੇ ਦੋ ਅਮਲੀ ਜਦ ਆਪਸ ਵਿੱਚ ਮਿਲਦੇ ਹਨ ਤਾਂ ਉਹ ਨਸ਼ੇ ਵਿੱਚ ਇੱਕੋ ਸਤਹ ਤੇ ਹੁੰਦੇ ਹਨ ਅਤੇ ਨਸ਼ਈ ਹਾਲਤ ਵਿੱਚ ਇੱਕ ਸੁਰ ਹੋ ਕੇ ਸਹੀ ਮਾਇਨਿਆਂ ਵਿੱਚ ਮਾਨਸਿਕ ਮੇਲ ਮਿਲਾਪ ਸੰਗ ਲੇਵਾ ਦੇਵੀ ਕਰਦੇ ਹਨ ਤੇ ਆਪਣੀ ਨਸ਼ਈ ਲੋਰ ਵਿੱਚ ਜਿਗਰੀ ਸਾਂਝ ਸੁਖ ਚਾਓ ਆਨੰਦ ਸਵਾਦ ਬੇਖੁਦੀ ਮਸਤੀ ਦੀ ਸਾਂਝ ਕਰਦੇ ਅਤੇ ਰੰਗ ਮਾਣਦੇ ਹਨ। ਹਾਂਜੀ, ਦੋ ਅਮਲੀ। ਇਸੇ ਤਰ੍ਹਾਂ ਚੋਰ, ਠੱਗ, ਕਾਮੀ, ਨਿੰਦਕ, ਵਿਦਵਾਨ, ਫਿਲਾਸਫਰ ਆਦਿ ਮਾਇਆਧਾਰੀ ਰੂਹਾਂ ਜਦ ਵੀ ਕਿਸੇ ਇੱਕ ਖਾਸ ਨੁਕਤੇ ਤੇ ਇੱਕ ਸੁਰ ਇਨ ਟਿਊਨ ਹੁੰਦੀਆਂ ਹਨ ਤਾਂ ਉਹ ਵੀ ਆਪੋ ਆਪਣੀ ਸ਼੍ਰੇਣੀ ਦੇ ਮੇਲ ਜਾਂ ਸੰਗ ਦੁਆਰਾ ਆਪਸ ਵਿੱਚ ਲੇਵਾ ਦੇਵੀ ਕਰਦੀਆਂ ਹਨ ਅਤੇ ਮਾਨਸਿਕ ਰੰਗਤ ਦੀ ਸਾਂਝ, ਤਸੱਲੀ, ਸਵਾਦ, ਖੁਸ਼ੀ ਮਾਣਦੀਆਂ ਹਨ। ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ, ਕੁੜਿਆਰ ਕੁੜਿਆਰੀ ਜਾਇ ਰਲੇ, ਸੱਚਿਆਰ ਸਿੱਖ ਬੈਠੇ ਸਤਿਗੁਰੂ ਪਾਸ। ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਜੁਆਰੀ ਜੁਆਰੀਆ ਵੇ ਕਰਮੀ ਵੇ ਕਰਮ ਰਚਨ ਦੇ, ਚੋਰਾਂ ਚੋਰਾਂ ਪਿਰਹੜੀ, ਠੱਗ ਠੱਗ ਮਿਲ ਦੇਸ ਠਗਨ ਦੇ, ਮਸਕਰਿਆਂ ਮਿਲ ਮਸਕਰੇ, ਚੁਗਲਾ ਚੁਗਲ ਉਮਾ ਮਿਲਨ ਦੇ, ਮਨ ਤਾਰੂ ਮਨ ਤਾਰੂਆਂ, ਤਾਰੂ ਤਾਰੂ ਤਾਰ ਤਰੰਦੇ, ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰਵੰਦੇ। ਹਾਂਜੀ, ਸੰਸਾਰ ਵਿੱਚ ਤੀਬਰ ਪ੍ਰੇਮ ਕਹਾਣੀਆਂ ਜਿਹਾ ਕਿ ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ ਆਦਿ ਵੀ ਇਸ਼ਕ ਦੇ ਕਿਸੇ ਖਾਸ ਜਜ਼ਬਾਤੀ ਸਤਹਿ, ਹਾਂਜੀ, ਇਮੋਸ਼ਨਲ ਲਵ ਦੇ ਮੇਲ ਜਾਂ ਸੰਗਤ ਦਾ ਹੀ ਪ੍ਰਤੀਕ ਅਤੇ ਪ੍ਰਗਟਾਵਾ ਹਨ। ਲੈ ਲੈ ਮਜਨੂ ਆਸ ਕੀ ਚੌ ਚੱਕੀ ਜਾਤੀ, ਸੋਰਠ ਬੀਜਾ ਗਾਵੀਐ ਜਾਂ ਸੁਗੜਾ ਵਾਤੀ, ਸੱਸੀ ਪੁੰਨੂ ਦੋਸਤੀ ਹੋਏ ਜਾਤ ਅਜਾਤੀ, ਮਹੀਵਾਲ ਨੂੰ ਸੋਹਣੀ ਨੈ ਤਰਦੀ ਰਾਤੀ, ਰਾਂਝਾ ਹੀਰ ਵਖਾਣੀਐ ਉਹ ਪਿਰਮ ਪਰਾਤੀ। ਇੱਥੇ ਜ਼ਰੂਰੀ ਅਤੇ ਮਹੱਤਵਪੂਰਨ ਨੁਕਤਾ ਕਿਸੇ ਇੱਕ ਖਾਸ ਨੁਕਤੇ ਤੇ ਜੀਵਾਂ ਦਾ ਮੇਲ ਜਾਂ ਸੰਗਤ ਹੋਣੀ ਅਥਵਾ ਮਾਨਸਿਕ ਤੌਰ ਤੇ ਇੱਕ ਸੁਰ ਹੋਣਾ ਹੀ ਹੈ। ਦੂਜੇ ਲਫ਼ਜ਼ਾਂ ਵਿੱਚ ਕਿਸੇ ਇੱਕ ਖਾਸ ਨੁਕਤੇ ਉੱਤੇ ਇੱਕ ਸੁਰ ਹੋਣਾ ਹੀ ਮਾਨਸਿਕ ਮੇਲ ਜਾਂ ਸੰਗਤ ਕਰਨਾ ਕਿਹਾ ਜਾ ਸਕਦਾ ਹੈ ਅਤੇ ਇਸੇ ਸਾਂਝੇ ਨੁਕਤੇ ਦੁਆਰਾ ਹੀ ਜਿਗਰੀ ਮੇਲ ਮਿਲਾਪ, ਸਾਂਝ, ਲੇਵਾ ਦੇਵੀ, ਲਾਹਾ, ਖੁਸ਼ੀ, ਚਾਓ, ਪ੍ਰੀਤ, ਪ੍ਰੇਮ, ਪਿਆਰ ਹੋ ਸਕਦਾ ਹੈ। ਪਰ ਐਸਾ ਇੱਕ ਸੁਰਾ ਜਿਗਰੀ ਮੇਲ, ਸਾਂਝ, ਸੰਗਤ, ਪਿਆਰ, ਖਿੱਚ ਕੁਝ ਵਿਕਸਿਤ ਹੋਈਆਂ ਵਿਰਲੀਆਂ ਰੂਹਾਂ ਵਿਚਕਾਰ ਹੋ ਸਕਦਾ ਹੈ। ਬਾਕੀ ਸਾਰੀ ਖਲਕਤ ਬੇਸੁਰੇ ਹੋ ਕੇ ਗੱਲ ਪਿਆ ਢੋਲ ਹੀ ਵਜਾਉਂਦੇ ਫਿਰਦੇ ਹਨ, ਜਿਸ ਦੇ ਨਤੀਜੇ ਵਜੋਂ ਵਿਸ਼ਵ ਵਿੱਚ ਗਲਤ ਫਹਿਮੀਆਂ, ਸ਼ੱਕ, ਸਾੜਾ, ਈਰਖਾ, ਨਫ਼ਰਤ, ਵੈਰ, ਵਿਰੋਧ, ਵਿਤਕਰਾ, ਵਾਦ ਵਿਵਾਦ, ਖਿੱਚੋ ਤਾਨ, ਟਾਕਰੇ, ਝਗੜੇ, ਲੜਾਈਆਂ, ਖੂਨ ਖਰਾਬੇ ਅਤੇ ਅਤਿਆਚਾਰ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਹਾਂਜੀ, ਇਸ ਤੋਂ ਬਾਅਦ ਅਸਾਂ ਪਹਿਲਾਂ ਪੜ੍ਹਿਆ ਸਰੀਰਕ ਸੰਗਤ, ਫਿਰ ਆਤਮਕ ਸੰਗਤ, ਹੁਣ ਹੈ ਸ਼ਖਸੀਅਤ ਦੀ ਸੰਗਤ। ਇਹ ਸੰਗਤ ਜੋ ਅਸੀਂ ਹਰ ਦਮ ਕਰ ਰਹੇ ਹਾਂ, ਭਾਵੇਂ ਕੋਲ ਕੋਈ ਹੋਵੇ ਭਾਵੇਂ ਨਾ, ਹਰ ਇੱਕ ਖਿਆਲ, ਚਿਤਵਨੀ ਅਤੇ ਕਰਮ ਸਾਡੇ ਮਨ ਉੱਤੇ ਆਪਣੀ ਹਲਕੀ ਜਿਹੀ ਰੰਗਤ ਚਾੜ ਦਿੰਦਾ ਹੈ ਅਤੇ ਜੇ ਇਹ ਚਿਤਵਨੀ ਜਾਂ ਕਰਮ ਮੁੜ ਮੁੜ ਕੇ ਦੁਹਰਾਏ ਜਾਣ ਤਾਂ ਇਹ ਰੰਗਤ ਗਾੜੀ ਹੁੰਦੀ ਜਾਂਦੀ ਹੈ। ਜੇ ਇਹਨਾਂ ਖਿਆਲਾਂ ਅਥਵਾ ਕਰਮਾਂ ਦਾ ਨਿਤਾ ਪ੍ਰਤੀ ਅਭਿਆਸ ਕੀਤਾ ਜਾਵੇ ਤਾਂ ਇਹਨਾਂ ਦੀ ਰੰਗਤ ਸਾਡੇ ਮਨ ਉੱਤੇ ਉਕਰੀ ਜਾਂਦੀ ਹੈ। ਇਸੇ ਤਰ੍ਹਾਂ ਜੇ ਇੱਕੋ ਖਿਆਲ ਅਥਵਾ ਕਰਮ ਕੁਝ ਸਮੇਂ ਤਾਈਂ ਲਗਾਤਾਰ ਕੀਤੇ ਜਾਣ ਤਾਂ ਇਹਨਾਂ ਦੀ ਰੰਗਤ ਸਾਡੇ ਚਿੱਤ ਵਿੱਚ ਡੂੰਘੀ ਉਤਰਦੀ ਜਾਂਦੀ ਹੈ। ਇਸ ਤਰ੍ਹਾਂ ਕਾਫੀ ਸਮੇਂ ਤੋਂ ਬਾਅਦ ਇਹ ਰੰਗਤ ਸਾਡੇ ਚਿੱਤ ਦੀਆਂ ਡੂੰਘੀਆਂ ਤਹਾਂ ਵਿੱਚ ਤਸਦੀ ਅਤੇ ਨਿੱਗਰਦੀ ਜਾਂਦੀ ਹੈ। ਇਸੇ ਤਰ੍ਹਾਂ ਇੱਕੋ ਖਾਸ ਖਿਆਲ ਜਾਂ ਕਰਮ ਦੇ ਲਗਾਤਾਰ ਅਭਿਆਸ ਦੁਆਰਾ ਉਸਦੀ ਰੰਗਤ ਸਾਡੇ ਮਨ, ਚਿੱਤ, ਬੁੱਧੀ, ਅੰਤਸ਼ਕਰਨ ਵਿੱਚ ਤਸ ਵਸ ਰਸ ਕੇ ਸਮਾ ਜਾਂਦੀ ਹੈ ਤੇ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ। इस रंगत दा अक्स या चलक साडे जीवन दे हर पख साडे ख्याल सोचनी तकनी बचन व्यवहार साडा प्यार साडी किरना करम धर्म विच ए रंगत सहज सबाए अनजाने प्रगट हुंदी रहिंदी है। साडे मेल जोल अथवा संगत अनुसार साडे मन दी रंगत चंगी या माड़ी उपजदी ते दृढ़ हुंदी है। जद ए रंगत समा पा के साडे अंतशकरण विच तस वस रस जावे ता साडा जीवन इसे रंगत दा सरूप बन जांदा है। लगातार अभ्यास द्वारा आपू घड़े हुए ऐसे मानसिक सरूप नूं ही आदतां सुभाओ आचार शख्सियत जीवन कहा जांदा है। हर एक जीव ने अपने ख्यालां अते कर्मानुसार लगातार अभ्यास द्वारा अपनी शख्सियत कड़ी हुई है। ए शख्सियत सुभाओ आदतां बेअंत समय दे अभ्यास द्वारा बंदियां अते दृढ़ हुंदियां हन। ए सुभाओ अते आदतां सहज सुभाए बेध्याने बन रहियां हन जिसका सानू पता भी नहीं हुंदा, पर समा पा के इन्हां दी समुची रंगत ही साडा आचार ते शख्सियत बन जांदी है। जीव इस आपू कड़ी हुई शख्सियत दियां आदतां ते सुभाओ दियां जबरदस्त जंजीरां च जकड़े जांदे हन ते सारी उम्र इस ते बै खरीद गुलाम हो जांदे हन। बांधियो आपण हो हो बंदा दोस देत आगे कौ अंधा। फासन की बिद सब कौ जाने छूटन की इक कोई, अनक कर्म किए बहुत तेरे जो की जाए सो बंधन पैरे। जेकर सत्संग द्वारा साडे मन नू समझ भी आ जावे कि साडियां आदतां सुभाओ आचार शख्सियत गलत ते हानिकारक हन, तां भी ये आपू घड़ियां आदतां ते सुभाओ दियां जंजीरां टुट नहीं सकदियां। जीव दी मौत तों मगरों होर सब माइकी पदार्थ तां इत्थे रह जांदे हन, पर ये आपू घड़ी चंगी जां माड़ी शख्सियत अगले जन्मां विच भी नाल ही जांदी है। इस जरूरी अते दीर्घ नुक्ते दा सानू कदे ख्याल या एहसास ही नहीं हुंदा अते असी पुरानी अंतशकरण दी रंगत अनुसार बेपरवाह बेखबर अवेसले होके अनजाने ही अपना जीवन अजाई गवा रहे हां ते दुखां कलेशां विच नरक भोगदे हां। पलच पलच सगली मुई झूठे तंदे मोह, जम्मन मरन ना चूकई रंग लगा दूजे पाए, बंधन बंद पवायन करना कछु ना जाए। उदाहरण दे तौर ते पहला जीव किसे शराबी दे संग करन नाल शराब पीन लगदा है, सहजे सहजे पक्का शराबी बन जांदा है अते शराब दे सारे अवगुणा दा असर उसते मन तन चित ते बुद्धि ते पैंदा है। उस तरह उसते सुभाओ आचार अथवा शख्सियत नू शराब दी रंगत चढ़ जांदी है अते शराब दा ही जीवन स्वरूप बन जांदा है। ए शराब दे अवगुणा वाली रंगत जीव दे अंतशकरण द्वारा अगले जन्म विच नाल जांदी है अते अगले जन्म विच भी उसकी रुचि शराब वल सहज खिंची जावेगी। इस तरह जीव दी अगले जन्म विच भी शराबी रंगण वाली शख्सियत दी बुनियाद बन जांदी है। एक होर टुकवां उदाहरण पेश कीता जांदा है। अज कल एक नवीन जंतर बनिया है जिसनू कंप्यूटर कहा जाता है। इस जंतर विच जो अंकड़े पाए जाते हैं उन्हां दा नालों नाल हल हुंदा है ते अखीर विच समुचे सवाल दा जवाब या सिट्टा प्रगट हो जाता है। इसे तरह साडा चित्त भी अत्यंत सूखम अपुल मानसिक कंप्यूटर है। इस विच जो भी हाँ जी जो भी ख्याल वलवले वाशना आदि उपजदे हन या लंघदे हन उन्हां दा समुच्चा सिट्टा या रंगत साडे चित्त दे परदे उत्ते उकरी जांदी है। हां जी, जो भी ख्याल उपजे या फिर लंघ गए, ਅਤੇ ਜੇ ਇਹਨਾਂ ਖਾਸ ਖਿਆਲਾਂ ਜਾਂ ਵਾਸ਼ਨਾਵਾਂ ਦਾ ਮੁੜ ਮੁੜ ਅਭਿਆਸ ਕੀਤਾ ਜਾਵੇ ਤਾਂ ਇਹਨਾਂ ਦੀ ਰੰਗਤ ਗਹਿਰੀ ਅਤੇ ਗੂੜੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਚਿੱਤ ਵਿੱਚ ਲਗਾਤਾਰ ਇਕੱਠੀ ਕੀਤੀ ਹੋਈ ਰੰਗਤ ਨੂੰ ਹੀ ਕਿਸਮਤ, ਭਾਗ ਅਥਵਾ ਲੇਖ ਕਿਹਾ ਜਾਂਦਾ ਹੈ। ਸਹਿਜੇ ਸਹਿਜੇ ਆਪੂ ਘੜੇ ਹੋਏ ਲੇਖ ਜਾਂ ਭਾਗ ਦੁਆਰਾ ਕਰਮਬੱਧ ਹੋ ਕੇ ਉਸੇ ਰੰਗਤ ਦੇ ਖਿਆਲਾਂ ਵਾਸ਼ਨਾਵਾਂ ਅਨੁਸਾਰ ਕਰਮ ਕਰਦੇ ਰਹਿੰਦੇ ਹਾਂ ਅਤੇ ਉਹਨਾਂ ਦਾ ਨਤੀਜਾ ਭੁਗਤਦੇ ਰਹਿੰਦੇ ਹਾਂ। ਹਾਂਜੀ, ਆਪਣੀ ਸ਼ਖਸੀਅਤ 'ਚ ਆਪ ਜਕੜੇ ਜਾਂਦੇ ਹਾਂ। ਉਸ ਦੁਆਰਾ ਕਰਮਬੱਧ ਹੋ ਕੇ ਰੰਗਤ ਦੇ ਖਿਆਲਾਂ ਵਾਸ਼ਨਾਵਾਂ ਅਨੁਸਾਰ ਕਰਮ ਕਰਦੇ ਰਹਿੰਦੇ ਹਾਂ ਅਤੇ ਫਿਰ ਨਤੀਜਾ ਭੁਗਤਦੇ ਰਹਿੰਦੇ ਹਾਂ। ਦਿਨ ਰਾਤ ਕਮਾਇੜੋ ਸੋ ਆਇਓ ਮਤ ਹੈ, ਮਸਤਕ ਲਿਖੇੜਾ ਲੇਖ ਪੁਰਬ ਕਮਾਇਆ ਜੀਓ। ਉੱਪਰੋਂ ਭਾਵੇਂ ਅਸੀਂ ਆਪਣੇ ਅੰਦਰਲੇ ਖਿਆਲਾਂ, ਵਾਸ਼ਨਾਵਾਂ ਜਾਂ ਨਿੱਜੀ ਸ਼ਖਸੀਅਤ ਨੂੰ ਕਿਤਨਾ ਹੀ ਛੁਪਾਉਣ ਦੀ ਕੋਸ਼ਿਸ਼ ਕਰੀਏ, ਪਰ ਇਹਨਾਂ ਦੀ ਹਵਾੜ ਜਾਂ ਰੰਗਤ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਸ ਬਾਏ ਅਣਜਾਣੇ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਸਾਡਾ ਹੇਠਲਾ ਮਨ, ਚਿੱਤ, ਅੰਤਸ਼ਕਰਨ ਹੀ ਸਾਡਾ ਅੰਤਰਗਤ ਸੂਖਮ ਮਾਨਸਿਕ ਕੰਪਿਊਟਰ ਹੈ, ਜੋ ਅਪੁੱਲ ਹੈ, ਮੁਕੰਮਲ ਹੈ, ਜਿਸ ਦੇ ਅਵਸ਼ ਨਤੀਜੇ ਅਨੁਸਾਰ ਸਾਡਾ ਜੀਵਨ ਸਹਿਜ ਸੁਭਾਏ ਕੜੀਂਦਾ ਅਤੇ ਬਦਲਦਾ ਰਹਿੰਦਾ ਹੈ। ਜੋ ਭਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਦੱਦੇ ਦੋਸ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਜਦ ਕਿਸੇ ਖਿਆਲ ਜਾਂ ਕਰਮ ਦਾ ਲਗਾਤਾਰ ਅਭਿਆਸ ਕੀਤਾ ਜਾਵੇ ਤਾਂ ਉਹਨਾਂ ਦੀ ਚੰਗੀ ਜਾਂ ਮਾੜੀ ਰੰਗਤ ਦਾ ਅਸਰ ਮਨ ਵਿੱਚ ਡੂੰਘਾ ਉਤਰਦਾ ਜਾਂਦਾ ਹੈ ਅਤੇ ਇਹ ਰੰਗਤ ਜਾਂ ਸ਼ਖਸੀਅਤ ਅਤਿਅੰਤ ਸ਼ਕਤੀਮਾਨ ਹੁੰਦੀ ਜਾਂਦੀ ਹੈ। ਐਸੀ ਸ਼ਕਤੀਮਾਨ ਅਤੇ ਬਲਵਾਨ ਮਾਨਸਿਕ ਮਾਇਕੀ ਸ਼ਖਸੀਅਤ ਦਾ ਦੂਜੀਆਂ ਭੋਲੀਆਂ ਪਾਲੀਆਂ ਨਿਰਬਲ ਰੂਹਾਂ, ਹਾਂਜੀ, ਸ਼ਖਸੀਅਤ ਨੂੰ ਡਿਵੈਲਪ ਕਰ ਲਿਆ, ਹੁਣ ਉਹ ਸ਼ਖਸੀਅਤ ਦਾ ਦੂਜੀਆਂ ਭੋਲੀਆਂ ਪਾਲੀਆਂ ਨਿਰਬਲ ਰੂਹਾਂ ਉੱਤੇ ਅਤਿਅੰਤ ਖਤਰਨਾਕ ਅਤੇ ਹਾਨੀਕਾਰਕ ਅਸਰ ਪੈਂਦਾ ਹੈ, ਜਿਹਾ ਕਿ ਨਜ਼ਰ ਲੱਗਣੀ, ਜਾਦੂ, ਟੂਣੇ, ਕਰਾਮਾਤ, ਭੂਤਾਂ ਦੇ ਡਰਾਵੇ, ਜੰਤਰ ਮੰਤਰ, ਤੰਤਰ, ਹਿਪਨੋਟਿਜ਼ਮ, ਮੈਸਮੇਰਿਜ਼ਮ ਆਦਿ। ਜਦ ਐਸੀ ਮਲੀਨ ਰੁਚੀਆਂ ਵਾਲੀ ਸ਼ਖਸੀਅਤ ਦੇ ਮੇਲ ਜਾਂ ਸੰਗ ਕਰਨ ਦੇ ਇਤਨੇ ਖਤਰਨਾਕ ਅਤੇ ਹਾਨੀਕਾਰਕ ਨਤੀਜੇ ਨਿਕਲ ਸਕਦੇ ਹਨ, ਹਾਂਜੀ, ਇਹ ਨੈਗੇਟਿਵ ਸ਼ਖਸੀਅਤਾਂ ਜੇ ਸਾਡੇ 'ਤੇ ਇੰਨਾ ਅਸਰ ਪਾ ਸਕਦੀਆਂ ਹਨ ਤਾਂ ਦੈਵੀ ਆਤਮਕ ਸ਼ਖਸੀਅਤ ਅਥਵਾ ਗੁਰਮੁਖ ਸਾਧ ਸੰਤ ਹਰਜਨਾਂ ਦੀ ਉੱਚੀ ਸੁੱਚੀ ਸੰਗਤ ਦੁਆਰਾ ਬੇਅੰਤ ਆਤਮਕ ਲਾਹੇ ਵੀ ਪ੍ਰਾਪਤ ਹੋ ਸਕਦੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਇਤਨੇ ਮਾਨਸਿਕ, ਵਿਦਿਅਕ ਅਤੇ ਵਿਗਿਆਨਕ ਵਿਕਾਸ ਦੇ ਬਾਵਜੂਦ ਇਨਸਾਨ ਅਥਵਾ ਸਾਰਾ ਸੰਸਾਰ ਫੋਕਿਆਂ ਹਾਨੀਕਾਰਕ ਕਰਮ ਕਾਂਡਾਂ ਵਿੱਚ ਜਕੜਿਆ ਹੋਇਆ ਹੈ, ਇਸੇ ਵਿੱਚ ਸੰਤੁਸ਼ਟ ਅਤੇ ਮਸਤ ਹੈ। ਸ਼ਖਸੀਅਤ ਦਾ ਬੀਜ, ਮੁੱਢ ਕਾਰਨ, ਇਸ ਦੀ ਬਨਾਵਟ, ਇਸ ਦੀ ਰੰਗਤ, ਦ੍ਰਿੜਤਾ, ਸਰੂਪ ਜਾਂ ਜੀਵਨ, ਚੰਗੇ ਜਾਂ ਮਾੜੇ ਮੇਲਜੋਲ, ਸੰਗ ਅਥਵਾ ਸੰਗਤ ਉੱਤੇ ਨਿਰਭਰ ਹੈ। ਹਾਂਜੀ, ਸ਼ਖਸੀਅਤ ਦਾ ਬੀਜ, ਮੁੱਢ ਕਾਰਨ, ਚੰਗੇ ਜਾਂ ਮਾੜੇ ਮੇਲਜੋਲ, ਸੰਗ ਅਥਵਾ ਸੰਗਤ ਉੱਤੇ ਨਿਰਭਰ ਹੈ। ਇਸ ਲਈ ਇਸ ਮੇਲਜੋਲ ਅਥਵਾ ਸੰਗਤ ਦਾ ਨਿਖੇੜਾ ਕਰਨ ਦੀ ਅੱਤ ਲੋੜ ਹੈ। ਇਸ ਨਿਰਣਾ ਸ਼ਕਤੀ ਅਥਵਾ ਵਿਵੇਕ ਬੁੱਧੀ ਤੋਂ ਬਗੈਰ ਜੀਵ ਨੀਵੀ ਸੰਗਤ ਅਥਵਾ ਕੁਸੰਗਤ ਵੱਲ ਸਹਿਜੇ ਹੀ ਖਿੱਚਿਆ ਅਤੇ ਪ੍ਰੇਰਿਆ ਜਾਂਦਾ ਹੈ ਅਤੇ ਸਹਿਜੇ ਸਹਿਜੇ ਇਸੇ ਗਲਤ, ਮਲੀਨ ਅਤੇ ਹਾਨੀਕਾਰਕ ਰੋਡ ਵਿੱਚ ਹੀ ਰੁੜਿਆ ਜਾਂਦਾ ਹੈ। ਜਨਮਾਂ ਜਨਮਾਂ ਤੋਂ ਦ੍ਰਿੜ ਕੀਤੀ ਹੋਈ ਅੰਤਸ਼ਕਰਨ ਦੀ ਰੰਗਤ ਦੀ ਵਜ੍ਹਾ ਨਾਲ, ਹਾਂਜੀ, ਜੋ ਅੰਤਸ਼ਕਰਨ ਦੀ ਰੰਗਤ ਹੈ ਉਸ ਦੀ ਵਜ੍ਹਾ ਨਾਲ ਸਾਡੀ ਸਮਝ सूझबूझ, निश्चा, ज्ञान, साडी निर्णा शक्ति भी धुंधली, गंदली, एक तरफा त्वस वाली, अपूरण, गलत हो जाती है जन्मा जन्मा तो दृढ़ कीती हुई अंतशकरण दी रंगत कारण। इसे कारण धर्मा अथवा मजहबां विचकार वितकरा, वाद विवाद, त्वसब, नफरत, वैर विरोध, झगड़े, लड़ाइयां हुंदे रहिंदे हन। नीवी, मलीन, माइकी, मनमुखी शख्सियत नूं असी अपनियां निजी कोशिशां नाल बदल नहीं सकते। हाँ जी, नीवी, मलीन, माइकी ते मनमुखी शख्सियत नूं असी अपनियां निजी कोशिशां नाल बदल नहीं सकते, क्योंकि साडे जीवन दा हर पक्ष मलीन माइकी रंगत नाल लथ पथ हो चुकिया है, जिस कारण साडी सोचनी, साडे ख्याल, निश्चय, श्रद्धा, साडा विश्वास, पै पावनी, वलवले, साडा पाठ, पूजा, करम, धर्म, साडी जिग्यासा उत्ते साडी अपनी घड़ी हुई शख्सियत दी रंगत दा ठप्पा लग्या हुंदा है। अते इस होमे वेड़ी रंगत दे परम पलावे विच असी जो भी करम किरिया अते धर्म आदि करदे हाँ, सब फोकट फुकटिया ते कूर किरिया हुंदे हन। हो करते करम रत ताको पार अफार, प्रीत नहीं जो नाम स्यो तो एउ करम बिकार। हों विच दित्ता, हों विच लिया, हों विच खटिया, हों विच गया, हों विच सचियार कूड़ियार, हों विच पाप पुन विचार। जिस तरह दसिया जा चुका है कि साडे पाठ पूजा करम किरिया जप तप ज्ञान ध्यान जग्यासा आदि सब मन दी ओपरी तह दे ही करतब हन, जो साडे मन चित अंतशकरण दियां डूंगियां तहां ताहीं नहीं उतरदे। यही कारण है कि बेअंत धर्मां, धार्मिक संप्रदावां, धार्मिक ग्रंथां, धार्मिक स्थाना, इन्ना धार्मिक प्रचार, धार्मिक समागमां, पाठ पूजा, कथा वार्ता, जगराते, मनौता, तीर्थ यात्रा, वर्त, नेम, इश्नान, कर्म कांडा, जोग, साधनावां, समाधियां दे इतनी बहुलता च प्रचलित होने दे बावजूद भी इंसान दा मानसिक अते आत्मक जीवन तरक्की करन दी बजाए निगरदा जा रहा है, जिस कारण जनता दे हिरदियां विच रब दी होंद दी बाबत शंके पैदा हो रहे हन, ते लोक धर्म तो श्रद्धाहीन, अवेसले अते बेमुख हो रहे हन। ऐसे हों तारी धार्मिक फोके कर्म कांडा नूं गुरबाणी च इउं दर्शाया गया है, बरत नेम संजम में रहता तिनका आड़ ना पाया, आगे चलन और है पाई उहां काम ना आया, तीर्थ नाए अतरनी प्रमता आगे ठौर ना पावे उहां काम ना आवे, ए बिद ओ लोगन ही पत्यावे। पानी अपने आप सहज सुभाए हेठां अथवा निवान वल रुड़िया जांदा है, पर पानी नूं उपर वल चढ़ाउण लई कोई शक्तिमान जंतर अथवा पंप दी लोड़ पैंदी है। इस तो स्पष्ट है कि साडी आपू कड़ी हुई नीवी शख्सियत नूं बदलन या उपर वल अथवा आत्मक मंडल वल चुकन लई किसे दामनक आत्मक शक्ति अथवा शख्सियत दी संगत अथवा साधा संता भगता हर जना गुरमुखां दी लगातार संगत दी अत लोड़ है। इसे लिए गुरबाणी विच सानू गुरप्रसाद द्वारा बख्शिया हुया गुरमुख प्यारियां दी संगत करन दी ताकीदी प्रेरणा कीती गई है, अते ऐसी उच्ची सुची आत्मक संगत लई जाचना करनी सिखाई गई है, सही प्यारे मेल जिन्ना मिलिया तेरा नाम चितावे, ओए साजन ओए मीत प्यारे जो हमको हर नाम चितारे, ऐसी मांग गोविंद ते टहल संतन की संग साधु का हर नामा जप परम गते। जेकर एक लौती शख्सियत दा असर इतना तीखण अते बलवान हुंदा है ਤਾਂ ਬਹੁਤੀਆਂ ਸ਼ਖਸੀਅਤਾਂ ਦੇ ਇਕੱਠ ਦੀ ਸੰਗਤ ਦਾ ਸਮੁੱਚਾ ਅਸਰ ਤਾਂ ਅਤ ਡੂੰਘਾ, ਤੀਬਰ ਤੇ ਦਾਮਨਕ ਹੋ ਸਕਦਾ ਹੈ। ਇਸੇ ਲਈ ਗੁਰਬਾਣੀ ਵਿੱਚ ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਬਹੁਵਚਨੀ ਰੂਪਾਂ ਵਿੱਚ ਵੀ ਵਰਤਿਆ ਗਿਆ ਹੈ, ਜਿਹਾ ਕਿ ਸਾਦਾ ਸਰਣੀ ਜੋ ਪਵੈ ਸੋ ਛੁੱਟੈ ਬੱਦਾ। ਮਿਲ ਰਹੀਏ ਪ੍ਰਭ ਸਾਧ ਜਨਾ, ਮਿਲ ਹਰ ਕੀਰਤਨ ਸੁਣੀਏ ਰਾਮ। ਮੇਰਾ ਮਨ ਸਾਧ ਜਨਾ ਮਿਲ ਹਰਿਆ, ਹੋ ਬਲ 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 ਸਾਧ ਜਨਾ ਕਹੋ, ਮਿਲ ਸੰਗਤ ਪਾਰ ਉਤਰਿਆ। ਐਸੀ ਉੱਚੀ ਸੁੱਚੀ ਆਤਮਕ ਸੰਗਤ ਨੂੰ ਹੀ ਗੁਰਬਾਣੀ ਵਿੱਚ ਸਤ ਸੰਗਤ, ਸੰਤ ਸੰਗਤ, ਸਾਧ ਸੰਗਤ, ਗੁਰ ਸੰਗਤ, ਸੰਤ ਮੰਡਲ, ਸੱਚ ਸੰਗਤ, ਸੱਚੀ ਸੰਗਤ, ਸੰਤ ਸਭਾ, ਸਾਧ ਸਭਾ, ਗੁਰ ਸਭਾ, ਰਾਮ ਜਣਾ, ਸੰਤ ਜਣਾ, ਸੰਤ ਸੱਜਣ ਪਰਿਵਾਰ, ਠਾਕੁਰ ਵਜ਼ੀਰਾ, ਮਹਾਂਪੁਰਖਣ ਜਾਂ ਹਰ ਕੇ ਲੋਕ ਆਦਿ ਅੱਖਰਾਂ ਦੁਆਰਾ ਸਨਮਾਨਿਆ ਗਿਆ ਹੈ। ਮੁਕਤ ਬੈਕੁੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਤਾਮ। ਸੋ ਇਹ ਲੇਖ ਨੰਬਰ 82, ਸੰਗਤ ਭਾਗ 5। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।